ਰਾਮਕਲੀ ਮਹੱਲਾ ਚੌਥਾ। ਜੇ ਵੱਡ ਭਾਗ ਹੋਵੇ ਵੱਡ ਮੇਰੇ, ਜਨ ਮਿਲਦਿਆਂ ਢਿੱਲ ਨਾ ਲਾਈਐ। ਹਰੀਜਨ ਅੰਮ੍ਰਿਤ ਕੁੰਟ ਸਰ ਨੀਕੇ, ਵੱਡ ਭਾਗੀ ਤਿੱਤ ਨਾ ਵਾਈਐ।
ਜੇ ਮੈਨੂੰ ਜਨ ਮਿਲ ਜਾਵੇ ਆਪਣਾ ਮੂਲ, ਕਬੀਰ ਕਹਿੰਦਾ ਮਤ ਕੋ ਮਨ ਮਿਲਤਾ ਬਿਲ ਮਾਵੈ। ਜੇ ਮਨ ਮੰਨ ਜਾਵੇ ਤਿਰਕੁੜੀ ਛੱਡਣ ਨੂੰ, ਆਪਣੇ ਮੂਲ ਨਾਲ ਮਿਲਣ ਨੂੰ, ਕਹਿੰਦੇ ਉਹਦੇ ਚ ਦੇਰ ਨਹੀਂ ਕਦੀ ਦੀ ਹੁੰਦੀ। ਲੱਭਣਾ ਕਰੋ ਵੀ ਚੱਲ ਆ ਲੈ ਆਹ ਕੰਮ ਕਰ ਲਈਏ, ਉਹ ਕਰ ਲਈਏ, ਜਦ ਹੀ ਫਟਾਫਟ ਇਹਨੂੰ ਕਹੋ ਵੀ ਠੀਕ ਹੈ ਮਿਲ ਜਾ, ਬਾਹਰ ਆਪੇ ਉਤਾਰੂ ਜਾਓ। ਉਹੀ ਗੱਲ ਕਹੀ ਹੈ ਇੱਥੇ। ਉਹ ਕਿਹਾ ਸੀ ਵੀ ਜੇ ਕੋਈ ਬੁਰਾ ਕੰਮ ਕਰੀਏ, ਗਲਤ ਕੰਮ ਕਰੀਏ, ਉਹਨੂੰ ਵਿਲੰਬ ਕਰੀਦਾ, ਸ਼ੁਭ ਕੰਮ ਨੂੰ ਦੇਰ ਨਹੀਂ ਕਰੀਦੀ। ਜੇ ਮਨ ਮੰਨਦਾ ਸ਼ੁਭ ਕਰਮ ਨੂੰ ਆਪਣੇ ਪਾਣੀ ਚ ਆਉਣ ਨੂੰ, ਤਾਂ ਦੇਰ ਨਹੀਂ ਕਰੀਦੀ। ਉਹੀ ਗੱਲ ਇੱਥੇ ਹੈ। ਜੇ ਵੱਡ ਭਾਗ ਹੋਵੇ ਵੱਡ ਮੇਰੇ, ਜਨ ਮਿਲਦਿਆਂ ਢਿੱਲ ਨਾ ਲਾਈਏ। ਬਸ ਢਿੱਲ ਨਹੀਂ ਕਰੀਦੀ ਹੁੰਦੀ, ਫਟਾਫਟ ਚਾਹੇ ਮਿਲ ਜਾ ਬਾਈ, ਇਦੋਂ ਚੰਗੀ ਘੜੀ ਕਦੇ ਨਹੀਂ ਆਉਣੀ, ਇਹ ਟਾਈਮ ਨਹੀਂ ਫਿਰ ਮਿਲਣਾ। ਹਰ ਜਾਣ ਅੰਮ੍ਰਿਤ ਕੁੰਟ ਸਰ ਨੀਕੇ, ਵੱਡ ਭਾਗੀ ਤਿੱਤ ਨਾ ਲਾਈਏ। ਹਰ ਜਾਣ ਤਾਂ ਅੰਮ੍ਰਿਤ ਸਰੋਵਰ ਹੁੰਦਾ, ਅੰਮ੍ਰਿਤ ਕੁੰਟ ਸੋਹਣਾ ਅੰਮ੍ਰਿਤ ਸਰੋਵਰ ਹੁੰਦਾ ਵੀ, ਵੱਡ ਭਾਗੀ ਤਿੱਤ ਨਾ ਲਾਈਏ। ਇਹ ਮਨ ਨੂੰ ਸਮਾਜ ਦੇ ਨਾਲ ਲਾਈਦਾ ਹੁੰਦਾ। ਸਤਿਗੁਰ ਅੰਮ੍ਰਿਤ ਸਰੋਵਰ ਹੈ, ਸਤਿਗੁਰ ਨਾਲ ਆਪਣੇ ਮੂਲ ਨਾਲ ਮਿਲ ਕੇ ਇਹ ਤਾਂ ਨਹਾਉਂਦਾ ਹੀ ਰਹਿੰਦਾ, ਇਹਦੇ ਸਾਰੇ ਪਾਪ ਉਤਰ ਜਾਂਦੇ ਨੇ, ਸਾਰੇ ਕਲੰਕ ਧੋਤੇ ਜਾਂਦੇ ਨੇ। ਹਾਂਜੀ।
ਰਾਮ ਮੋਕੋ ਹਰਜਨ ਕਾਰੈ ਲਾਈਐ, ਹਉ ਪਾਣੀ ਪੱਖਾ ਪੀਸੋ ਸੰਤ ਆਗੈ, ਪੱਗ ਮਲ ਮਲ ਧੂਰ ਮੁਖ ਲਾਈਐ ਰਹਾਓ।
ਜਿਹੜਾ ਰਾਮਦਾਸ ਸਰੋਵਰ ਹੈ, ਰਾਮਦਾਸ ਸਰੋਵਰ ਆ ਸਰੋਵਰ ਸੀ, ਉਹ ਹਰਜਨ ਅੰਮ੍ਰਿਤ ਕੁੰਟ ਸਰ ਨੀਕੇ, ਇਹ ਰਾਮਦਾਸ ਸਰੋਵਰ ਹੈ। ਉਹਨਾਂ ਨੇ ਵਾਰ ਬਣਾ ਕੇ ਰੱਖ ਲਿਆ। ਹੁਣ ਉੱਥੋਂ ਉਹ ਰਿਜ਼ਲਟ ਲੈ ਲਓ, ਫਿਰ ਕੀ ਲੈ ਲਓਗੇ ਉੱਥੋਂ? ਰਿਜ਼ਲਟ ਤਾਂ ਹੈ, ਸਰੋਵਰ ਚ ਆਉਣੇ ਸੀ
ਲੋਕ, ਉੱਥੋਂ ਹਜ਼ਾਰਾਂ ਲੀਟਰ ਪਾਣੀ ਘਰ ਨੂੰ ਲੈ ਗਏ, ਕਿਉਂਕਿ ਕਹਿੰਦੇ ਅੰਮ੍ਰਿਤ ਹੈ ਜੀ।
ਪ੍ਰਦੂਸ਼ਣ ਤੇ ਵੀ ਲਾਇਆ ਨਾ ਬਿਮਾਰੀਆਂ ਨੇ ਚ। ਰਾਮ ਮੋਕੋ ਹਰਜਨ ਕਾਰੇ ਲਾਈਐ, ਇਹ ਰਾਮ ਮੈਨੂੰ ਹਰਜਨਾ ਵਾਲਾ ਕੰਮ ਹੈ, ਮੈਂ ਤੋ ਕਰਾ, ਇਹ ਜਨਮ ਤੁਹਾਡੇ ਲੈ ਕੇ ਲਾਉਣਾ ਚਾਹੁੰਦਾ ਮੈਂ। ਰਾਮ ਮੋਕੋ ਹਰਜਨ ਕਾਰੇ ਲਾਈਐ, ਉਸ ਕੰਮ ਕਰ ਜਿਹੜਾ ਹਰਜਨ ਨੇ ਇੱਥੇ ਕੀਤਾ, ਭਗਤਾਂ ਵਾਲੇ ਕੰਮ ਮੈਨੂੰ ਲਾ ਦੇ। ਉਹ ਪਾਣੀ ਪੱਖਾ ਪੀਸੂ ਸੰਤ ਆ ਗਏ, ਮੈਂ ਸੰਤ ਦੇ ਅੱਗੇ ਪਾਣੀ ਧੋਵਾਂ, ਪੱਖਾ ਫੇਰੂ, ਤੇ ਹਰ ਜਾਣ ਕੇ ਪੀਸਣ ਪੀਸ ਕਮਾਉਣਾ ਚਾਹੁੰਦਾ। ਪਾਣੀ ਧੋਣਾ ਕੀ ਹੈ? ਜਿਹੜੀ ਗੁਰਬੰਤ ਦਾ ਗਿਆਨ ਦੇਣਾ, ਹਿਰਦੇ ਸ਼ਾਂਤ ਕਰ ਲੈਣਾ, ਇਹ ਪਾਣੀ ਧੋਣਾ। ਪੱਖਾ ਫੇਰਨਾ ਕੀ ਹੈ? ਸਾਹ ਲੈਣਾ, ਬੋਲਣਾ। ਜਿਹੜਾ ਬੋਲਣਾ ਹੈ, ਉਹ ਬੋਲ ਦੇ ਵਿੱਚੋਂ ਐਸਾ ਗਿਆਨ ਦੇਣਾ ਜਿਹਦੇ ਨਾਲ ਹਿਰਦੇ ਸ਼ਾਂਤ ਹੋ ਜਾਣ। ਪਾਣੀ ਧੋਣਾ ਤੇ ਪੱਖਾ ਫੇਰਨਾ। ਪੀਸੂ ਸੰਤ ਆ ਕੇ ਸਮਝਾਉਣ, ਜੇ ਕਿਸੇ ਦੇ ਸਮਝ ਲਾਈ, ਹੋਰ ਐਂਗਲ ਤੋਂ ਸਮਝਾਉਣੀ, ਹੋਰ ਐਂਗਲ ਤੋਂ ਸਮਝਾਉਣੀ, ਹੋਰ ਐਂਗਲ ਤੋਂ ਸਮਝਾਉਣੀ, ਇਹ ਬਰੀਕ ਕਰਕੇ, ਹੋਰ ਬਰੀਕ ਕਰਕੇ ਗਿਆਨ ਨੂੰ ਸਮਝਾਉਣ, ਗੱਲ ਨੂੰ ਹੋਰ ਬਰੀਕੀ ਨਾਲ ਸਮਝਾਉਣ, ਇਹ ਪੀਸਣਾ ਹੋ ਗਿਆ। ਔਰ ਰੋਟੀਆਂ ਵਾਲੀ ਆਟੇ ਵਾਲੀ ਗੱਲ ਨਹੀਂ ਹੈ ਇੱਥੇ ਕੋਈ, ਤਿੰਨੇ ਕੰਮ ਐਸੇ ਟਾਈਮ ਤੇ ਹੋ ਰਹੇ ਨੇ।
ਸੰਤ ਆਗਿਆ ਦਾ ਕੀ ਭਾਵ ਬਣਦਾ ਜੀ?
ਨਹੀਂ ਕਰ ਰਹੀ ਹੈ ਨਾ ਕੰਮ, ਪਿੱਛੇ ਬੁਲਾਉਂਦਾ ਤੇ ਬੋਲਦੇ ਨੇ, ਸੰਤ ਨਾਲ ਹੈ। ਸੰਤ ਜਨ ਮਿਲ ਕੇ ਹੀ ਕਰਦੇ ਨੇ, ਸੰਤ ਜਨਾ ਮਿਲ ਹਰ ਜਸ ਗਾਇਓ। ਬਾਰਮੁਖੀ ਤਾਂ ਆਈ ਹੈ, ਸੰਤ ਦਾ ਗੁਪਤ ਹੈ, ਫਿਰ ਵੀ ਸੰਤ ਤਾਂ ਗੁਪਤ ਹੀ ਰਹਿਣਾ। ਬਾਹਰ ਤਾਂ ਉਹੀ ਰਹਿਣੇ ਨੇ, ਰਵਿਦਾਸ ਕਬੀਰ ਨਾਨਕ ਉਹੀ ਰਹਿਣੇ ਨੇ ਬਾਹਰ ਤਾਂ ਲੋਕ, ਨਾ ਮੋੜਦੇ ਅੱਗੇ ਬਾਹਰ ਉਹ ਨੇ ਨਾ, ਅੱਗੇ ਉਹ ਨੇ, ਪਿੱਛੇ ਮੋੜ।
ਅੱਛਾ ਜੀ, ਮੈਂ ਇਹ ਜਿਹੜਾ ਵੀ ਮੈਂ ਕਰ ਰਿਹਾ, ਪਾਣੀ ਪੱਖਾ ਪੀਸੂ ਸੰਤ ਆਗੈ, ਵੀ ਮੈਂ ਸਨਮੁਖ ਮੰਨ ਕੇ ਸੰਤ ਨੂੰ ਤਾਂ ਇਹ ਕਿਰਿਆਵਾਂ ਕਰ
ਰਿਹਾ। ਹਾਂ, ਜਿਹੜਾ ਸ਼ਬਦ ਵਿਚਾਰ ਕਰਨਾ, ਗੁਰਬਾਣੀ ਪੜ੍ਹਨੀ, ਇਹਨੂੰ ਸਮਝਣਾ, ਵਿਚਾਰ ਕਰਨਾ, ਅੱਗੇ ਹੋ ਕੇ ਹੀ ਕਰਨਾ। ਅੱਗੇ ਹੋ ਕੇ ਬੋਲਣਾ ਤਾਂ ਆਪੇ ਪ੍ਰਗਟ ਤਾਂ ਜੀਵੇ ਹੈ, ਲੋਕਾਂ ਨੂੰ ਤਾਂ ਜੀਵੇ ਨਹੀਂ ਦਾ ਪਾਣੀ ਨੇ, ਤਾਂ ਹੀ ਉਹਨੇ ਆਪਣਾ ਪਾਣੀ ਮੰਨੇ, ਉਹਨੂੰ ਸ਼ੁੱਧ ਮੰਨਿਆ। ਉਹ ਕਹਿੰਦਾ ਵੀ ਦੁੱਧ ਮੈਨੂੰ, ਜਿਵੇਂ ਦੁੱਧ ਨੂੰ ਪਾਣੀ ਆਪਣਾ ਰੂਪ ਦੇ ਦਿੰਦਾ, ਉਹ ਦੁੱਧੇ ਬਣ ਜਾਂਦਾ, ਪਰ ਜਦ ਦੁੱਧ ਦੇ ਥੱਲੇ ਅੱਗ ਜਲਦੀ ਹੈ, ਪਹਿਲਾਂ ਪਾਣੀ ਸੜਦਾ, ਅੱਗੇ ਹੋ ਗਿਆ। ਜੇ ਤਕਲੀਫ ਆਉਂਦੀ ਹੈ ਤਾਂ ਸਰੀਰ ਨੂੰ ਲੱਗਦੀ ਆ ਤਾਂ ਸਰੀਰ ਨਾਲ ਜਿਹੜਾ ਜੁੜਿਆ ਉਸ ਨੂੰ ਲੱਗਦੀ ਆ ਨਾ ਫਿਰ ਅੱਗੇ ਤਾਂ ਦੇਹਧਾਰੀ ਹੋ ਆ ਨਾ।
ਅੱਛਾ, ਇਹ ਤਿੰਨ ਚੀਜ਼ਾਂ ਦੀ ਗੱਲ ਹੋ ਰਹੀ ਹੈ ਜੀ। ਪਾਣੀ ਤਾਂ ਹੈਗਾ ਤਰਲ, ਪੱਖਾ ਹੈਗਾ ਹਵਾ ਰੂਪੀ ਕੋਈ ਚੀਜ਼, ਪੀਸੂ ਠੋਸ ਚੀਜ਼ ਹੈ।
ਬਜਾਰ ਕੇ ਪੀਸਣਾ, ਬਰੀਕ ਕਰਨਾ ਗੱਲ ਨੂੰ, ਹੋਰ ਸਮਝਾਉਣਾ ਬਰੀਕੀ ਨਾਲ ਸਮਝਾਉਣਾ, ਇਹ ਸਮਝ ਚ ਨਹੀਂ ਆ ਰਹੀ। ਜਿਵੇਂ ਮਹਿੰਦੀ ਕਰਕੇ ਘਾਲਿਆ ਆਪ ਪਸਾਏ ਪਸਾਏ, ਇਹ ਗੱਲ ਨੂੰ ਕਿਸ ਤਰੀਕੇ ਨਾਲ ਕਹੀਏ ਤੇ ਲੋਕਾਂ ਦੀ ਸਮਝ ਜ਼ਿਆਦਾ ਤੋਂ ਜ਼ਿਆਦਾ ਆਵੇ। ਤੈ ਬਾਤ ਨਾ ਪੁੱਛੀਆਂ ਕਬੂ ਨਾ ਲਾਈ ਪਾਏ, ਕਬੀਰ ਨੇ ਕਿਹਾ ਪਹਿਲਾਂ ਪੀਸਣ ਦੀ ਗੱਲ, ਇਹ ਉਸੇ ਨੂੰ ਗੱਲ ਨੂੰ ਕਹਾ ਵਧਾਇਆ ਹੈ। ਹਰ ਜਾਣ ਕੇ ਪੀਸਣ ਪੀਸ ਕਮਾਵਾ ਆਟਾ ਨੀ ਖਾਂਦਾ ਹਰ ਜਾਣ, ਹਰ ਜਾਣ ਐਸਾ ਚਾਹੀਏ ਜੈਸਾ ਹਰੀ ਹੋਏ।
ਉਹਦੇ ਅੱਗੇ ਜੋ ਗਿਆਨ ਉਹ ਦੇ ਰਿਹਾ ਉਹਨੂੰ ਹੋਰ ਪੀਸੀਏ, ਸਮਝੀਏ,
ਹਾਂ ਹੋਰ ਬਰੀਕੀ ਨਾਲ ਸਮਝਾਈਏ। ਦੁਨਿਆਵੀ ਮਸਾਲਾਂ ਜਿਹੜੀਆਂ ਦੇਣੀਆਂ ਨੇ ਨਾ, ਦੁਨਿਆਵੀ ਗਿਆਨ ਇਹ ਜੀਵ ਕੋਲ ਹੈ, ਖੱਬੇ ਹੱਥ ਚ ਹੈ। ਜਿਹੜੀਆਂ ਦੁਨਿਆਵੀ ਮਸਾਲਾਂ ਦੇ ਕੇ ਅਸੀਂ ਸਮਝਾਉਂਦੇ ਹਾਂ ਉਹ ਜੀਵ ਦਾ ਕੰਮ ਹੈ, ਖੱਬੇ ਹੱਥ ਦਾ ਕੰਮ ਹੈ ਉਹ।
ਠੀਕ ਹੈ, ਪਰ ਇਹ ਜਿਹੜਾ ਪਾਣੀ ਪੱਖਾ ਹੈਗਾ ਇਹਦਾ ਭਾਵ ਕੀ ਬਣਦਾ ਨਿਰਾਕਾਰੀ?
ਬੋਲਣਾ ਜਿਹੜਾ ਹੈਗਾ, ਬੋਲਣ ਦੇ ਵਿੱਚ ਜੋ ਗਿਆਨ ਹੈ ਸ਼ਾਂਤੀ ਵਾਲਾ ਠੰਡਾ, ਜਿਵੇਂ ਗਿਆਨ ਅੰਮ੍ਰਿਤ ਹੈ ਵਿੱਚ, ਅੰਮ੍ਰਿਤ ਹੈ ਜਿਹੜਾ ਵਿੱਚ, ਇਹਦੇ ਵਿੱਚ ਨਾਮ ਅੰਮ੍ਰਿਤ ਗੁਰਬਾਣੀ ਚ, ਉਹ ਤਾਂ ਪਾਣੀ ਹੈ, ਰਾਮੋਦਕ ਹੈ ਜਿਹੜਾ, ਜਿਹਦੇ ਨਾਲ ਤ੍ਰਿਸ਼ਨਾ ਬੁਝਣੀ ਹੈ, ਤ੍ਰਿਸ਼ਨਾ ਨੂੰ ਬੁਝਾ ਰਹੇ ਨੇ, ਕ੍ਰੋਧ ਨੂੰ ਠੰਡਾ ਕਰ ਰਹੇ ਨੇ, ਉਹ ਪਾਣੀ ਹੈ। ਪੱਖਾ ਜਿਹੜੀ ਹਵਾ ਹੈ, ਮੂੰਹਾ ਕਿਹਾ ਬਹੁ, ਉਹ ਪੱਖਾ ਹੈ।
ਅੱਛਾ, ਇਹ ਪੰਜ ਵਾਰ ਆਉਂਦਾ ਜੀ ਇਹ ਪਾਣੀ ਪੱਖਾ, ਇਹ ਇੱਕ ਜਗ੍ਹਾ ਦਾ ਆਉਂਦਾ ਪਾਣੀ ਪੱਖਾ ਪੀਸੋ ਸੇਵਕ ਕਹਿ ਠਾਕੁਰ ਹੀ ਕਾ ਆਹਰ ਜੀਓ।
ਹਾਂ, ਪਾਣੀ ਪੱਖਾ ਮਗਾ ਹਰੇਕ ਤਾਂ ਨੀ ਹੁੰਦਾ, ਤਿੰਨ ਗੱਲਾਂ ਸੱਚ ਨੀ ਹੈਗਾ ਇਹ। ਪਹਾੜ ਦੇ ਉੱਤੇ ਪੱਖਾ ਫੇਰੋਗੇ ਗੀਠੀ ਚੱਲਦੀ ਆ, ਉਹ ਨਮੋਨੀਆ ਹੋ ਜੂਗਾ ਉਹਨੂੰ, ਤੇ ਪੱਖਾ ਹੋਰ ਗੱਲ ਹੈ, ਪਾਣੀ ਹੋਰ ਗੱਲ ਹੈ।
ਇਹਨਾਂ ਸ਼ਬਦਾਂ ਚੋਂ ਆਪਾਂ ਦੇਖਦੇ ਹਾਂ ਜੇ ਆਪਣਾ ਕੋਈ ਅਰਥ ਹੋਰ ਨਿਕਲਦਾ। ਪਾਣੀ ਪੱਖਾ ਪੀਸੂ ਸੇਵਕ ਕਹਿ ਠਾਕੁਰ ਹੀ ਕਾ ਆਹਰ ਜੀਓ।
ਠਾਕੁਰ ਦਾ ਆਹਰ ਹੈ ਫਿਰ, ਚੱਲ ਤੁਹਾਰੇ ਲੈ ਕੇ ਆਹਰ ਤਾਂ ਠਾਕੁਰ ਦਾ ਹੀ ਹੈ ਇਹ।
ਅੱਛਾ, ਅਗਲਾ ਸ਼ਬਦ ਹੈਗਾ ਜੀ ਪਾਣੀ ਪੱਖਾ ਕਰੋ ਤਜੀ ਅਭਿਮਾਨ।
ਆਹਰ ਤਜ ਕੇ ਪਾਣੀ ਪੱਖਾ ਕੀਤਾ ਜਾ ਸਕਦਾ, ਪਹਿਲਾਂ ਨਹੀਂ ਕੀਤਾ ਜਾ ਸਕਦਾ।
ਅਭਿਮਾਨ ਤਜਣ ਨੂੰ ਪਾਣੀ ਪੱਖਾ ਕਹਿੰਦੇ ਹੈ ਜੀ?
ਨਹੀਂ ਨਹੀਂ ਨਹੀਂ, ਅਭਿਮਾਨ ਜਿੰਨਾ ਚਿਰ ਹੈ ਪਾਣੀ ਪੱਖਾ ਹੋ ਹੀ ਨਹੀਂ ਸਕਦਾ। ਤਜੀ ਤਜ ਕੇ ਅਭਿਮਾਨ, ਅਭਿਮਾਨ ਪਹਿਲਾਂ ਤਜਿਆ, ਪਾਣੀ ਪੱਖਾ ਬਾਅਦ ਚ ਕੀਤਾ।
ਅੱਛਾ ਜੀ, ਅਨੇਕ ਵਾਰ ਜਾਈਏ ਕੁਰਬਾਨ,
ਇਹਦਾ ਮਤਲਬ ਜੇ ਹੰਕਾਰੀ ਇਹ ਕੰਮ ਨਹੀਂ ਕਰ ਸਕਦੇ ਪਾਣੀ ਪੱਖੇ ਵਾਲਾ, ਜੇ ਬਾਹਰਲਾ ਪਾਣੀ ਪੱਖਾ ਹੋਵੇ ਕੋਈ ਵੀ ਕਰ ਸਕਦਾ।
ਅੱਛਾ,
ਬਿਲਕੁਲ ਬਹਿਣ ਲਾਤਾ ਇਸ ਭਗਤੀ ਨੇ, ਤਾਂ ਬਹਿਣ ਲਾਤਾ, ਬਾਹਰਲਾ ਪਾਣੀ ਪੱਖਾ ਹੈ ਉਹ ਨੀ, ਬਾਹਰਲਾ ਪਾਣੀ ਪੱਖਾ ਤਾਂ ਕੋਈ ਉਹ ਕਰ ਸਕਦਾ, ਫਿਰ ਉੱਥੇ ਹੰਕਾਰ ਤਜਣ ਦਾ ਕੀ ਮਤਲਬ ਆ ਗਿਆ।
ਠੀਕ ਹੈ ਜੀ, ਅਗਲਾ ਸ਼ਬਦ ਹੈਗਾ ਜੀ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ।
ਗੁਣ ਗੋਬਿੰਦ ਜਸ ਗਾਉਣਾ ਹੀ ਪਾਣੀ ਪੱਖਾ।
ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ, ਸਾਸ ਸਾਸ ਮਨ ਨਾਮ ਸਮਾਰੈ ਇਹ ਵਿਸਰਾਮ ਨਿਧੀ ਪਾਈ।
ਗੁਰਬਾਣੀ ਦਾ ਉਚਾਰਨ ਕਰਨਾ, ਗੁਰਬਾਣੀ ਦੀ ਵਿਆਖਿਆ ਕਰਨੀ, ਨਾਮ ਦਾ ਵਿਖਿਆਨ ਕਰਨਾ ਹੀ ਪਾਣੀ ਪੱਖਾ, ਹੋਰ ਕੀ ਹੈ। ਤਾਜ ਕੇ ਹੀ ਪਾਣੀ ਪੱਖਾ ਦਾ ਡਿਊਟੀ ਮਿਲਦੀ ਹੈ, ਪਹਿਲਾਂ ਡਿਊਟੀ ਹੋ ਹੀ ਨਹੀਂ ਸਕਦੀ, ਨਾ ਕਰ ਸਕਦਾ।
ਅੱਛਾ ਜੀ, ਇੱਕ ਜਗ੍ਹਾ ਆਉਂਦਾ ਜੀ ਬਿਲਾਵਲ ਮਹੱਲਾ ਪੰਜਵਾਂ, ਪਾਣੀ ਪੱਖਾ ਪੀਸ ਦਾਸ ਕੈ ਤਬ ਹੋਹੈ ਨਿਹਾਲ, ਰਾਜ ਮਿਲਖ ਸਿਕਦਾਰੀਆਂ ਅਗਨੀ ਮਹਿਜਾਲ।
ਉਹ ਹੰਕਾਰ ਹੈ ਨਾ, ਰਾਜ ਮਹਿਲ ਸਿਕਦਾਰੀਆਂ ਪਾਣੀ ਮਹਿਜਾਲ, ਬਾਹਰਲਾ ਪੱਖਾ ਵੀ ਪਾਣੀ ਵੀ ਹੰਕਾਰ ਤਿਆਗ ਕੇ ਹੀ ਹੁੰਦਾ, ਜਿਹੜੇ ਹੰਕਾਰੀ ਨੇ ਬਾਹਰਲਾ ਪਾਣੀ ਪੱਖਾ ਵੀ ਨਹੀਂ ਕਰ ਸਕਦੇ। ਜਵਾਹਰ ਨੂੰ ਕਹਿੰਦੇ ਤੂੰ ਮਾਰ ਦੇ ਪੱਖਾ, ਕਿਆ ਕੋਈ ਆਦਮੀ ਜਿਹੜਾ ਕਦੇ ਕੋਈ ਮੈਨੇਜਰ ਵੀ ਜਾ ਕੇ ਪੱਖਾ ਮਾਰਦਾ ਦੇਖਿਆ, ਕਦੇ ਸੰਤ ਵੀ ਉੱਠ ਕੇ ਪੱਖਾ ਕਰਦਾ ਦੇਖਿਆ? ਪਰ ਇੱਥੇ ਕਰਦਾ ਪੱਖਾ ਕਰਦਾ ਹੈਡ ਆਫ ਦੀ ਡਿਪਾਰਟਮੈਂਟ, ਗੁਰੂ ਆਪ ਪਾਣੀ ਪੱਖਾ ਕਰਦੇ ਨੇ, ਇਹ ਉਹ ਪਾਣੀ ਪੱਖਾ ਹੈ ਜਿਹਨੇ ਆਕਾਰ ਤਿਆਗ ਦਿੱਤਾ ਉਹ ਕਰਦਾ ਇਹ ਪੱਖਾ।
ਕਿਉਂਕਿ ਕੁਛ ਲੋਕ ਤਾਂ ਇਹਨੂੰ ਪੱਖਾ ਫੇਰਨ ਨੂੰ ਕਹਿੰਦੇ ਆ, ਵੀ ਇਹਨਾਂ ਦੀ ਇੱਕ ਵਿਧੀ ਹੈ ਨਾਮ ਲੈਣ ਦੀ, ਉਹ ਉਹਨੂੰ ਪੱਖਾ ਵਰਤਦੇ ਆ, ਵੀ ਐ ਪੱਖਾ ਉੱਪਰ ਹੇਠ ਜਾਊਗਾ, ਐ ਵਾਹਿਗੁਰੂ ਕਹਾਂਗੇ ਤਾਂ ਮੁਕਤੀ ਹੋਊਗੀ, ਉਹ ਇਸ ਤਰ੍ਹਾਂ ਵੀ ਲੈਣੇ ਆ ਇਸ ਪੰਕਤੀ ਦੇ ਅਰਥ।
ਪ੍ਰੈਕਟੀਕਲੀ ਹੋ ਗਈ ਹੋਵੇ, ਉਹਨਾਂ ਨੇ ਕਰਤਾ ਹੋਵੇ ਸਾਬਤ ਕਰਦੇ, ਮੰਨ ਲਾਂਗੇ ਅਸੀਂ। ਜਿਹੜੀ ਚੀਜ਼ ਪ੍ਰੈਕਟੀਕਲ ਚ ਫੇਲ ਆ ਉਹ ਥਿਊਰੀ ਨੂੰ ਨਹੀਂ ਮੰਨਿਆ ਜਾ ਸਕਦਾ।
ਇੱਥੇ ਕੀ ਕਹਿਣ ਦਾ ਭਾਵ ਹੈ, ਤਿਸ ਗੁਰ ਕੋ ਝੁਲਾਵੋ ਪਾਖਾ। ਪਾਖਾ ਤਾਂ ਤਾਂ ਝੁਲਾਈ ਦੇ ਜੇ ਗਰਮੀ ਹੋਵੇ, ਕਿਸੇ ਨੂੰ ਗਰਮੀ ਲੱਗ ਰਹੀ ਹੋਵੇ।
ਗੁਰ ਕੋ ਝੁਲਾਵੋ ਪਾਖਾ, ਗੁਰ ਚਾਹੁੰਦਾ ਮੇਰਾ ਪੱਖਾ ਚੱਲ ਤਾਂ ਚੱਲਦਾ, ਡਿਊਟੀ ਉਹਦੀ ਆ, ਪੱਖਾ ਆਪ ਚੱਲਦਾ। ਗੁਰ ਦਾ ਗਿਆਨ ਜਿਹੜਾ ਅੰਤਰਾਤਮਾ ਦੀ ਆਵਾਜ਼ ਆ, ਪੱਖੇ ਵਾਲੀ ਨਹੀਂ ਹੁੰਦੀ, ਮੂੰਹ ਨਾਲ ਬੋਲ ਕੇ ਨਹੀਂ ਹੁੰਦੀ। ਹੁਣ ਮੈਂ ਮੂੰਹ ਨਾਲ ਜਾਂ ਬੋਲ ਕੇ ਉਹੀ ਗੱਲ ਦੱਸਦਾ, ਗੁਰ ਕੋ ਹੀ ਪੱਖਾ ਚਲਾਉਣਾ। ਸਤਿਗੁਰ ਦੀ ਬਾਣੀ ਹੈ, ਉਹ ਕੰਨਾਂ ਨੂੰ ਸੁਣਨ ਵਾਲੀ ਨਹੀਂ ਹੁੰਦੀ, ਅੰਤਰਾਤਮਾ ਦੀ ਆਵਾਜ਼। ਉਹਨੂੰ ਜਦ ਮੈਂ ਬਾਹਰ ਪ੍ਰਗਟ ਕਰਦਾ, ਗੁਰ ਕੋ ਹੀ ਪੱਖਾ ਚਲਾਇਆ, ਉਹਦੀ ਆਵਾਜ਼ ਦਰਅਸਲ ਹੈਗੀ ਹੈ। ਮੈਂ ਬਾਹਰ ਬੋਲੀ ਹੈ, ਮੈਂ ਤਾਂ ਬੁਲਾਇਆ ਹੀ ਬੋਲਿਆ।
ਠੀਕ ਹੈ। ਤਿਸ ਗੁਰ ਕੈ ਗ੍ਰਹਿ ਢੋਵੋ ਪਾਣੀ, ਜਿਸ ਗੁਰ ਤੇ ਅਕਲ ਗਤੀ ਜਾਣੀ।
ਅਕਲ ਰੁਕੀ ਹੋਈ ਸੀ ਕਿਤੇ, ਗਿਆਨ ਖੜਾ ਸੀ, ਰੁਕਿਆ ਹੋਇਆ, ਛੱਪੜੀ ਬਣਿਆ ਹੋਇਆ ਸੀ। ਇਹ ਅੱਗੇ ਤੁਰਿਆ, ਹੁਣ ਤੁਰ ਕੇ ਸਮੁੰਦਰ ਤੱਕ ਪਹੁੰਚਣਾ ਨੇ, ਆਪਣੇ ਮੂਲ ਤੱਕ। ਅਕਲ ਦੀ ਗਤੀ ਜਾਣੀ ਹੈ, ਗਤੀ ਕਿਵੇਂ, ਗਤੀਸ਼ੀਲ ਕਿਵੇਂ ਹੋਣਾ। ਅਕਲ ਦੀ ਗਤੀ ਜਿਹਨੇ ਜਾਣੀ ਹੈ, ਉਸ ਗੁਰ ਦਾ ਜਿਹੜਾ ਪਾਣੀ ਹੈ, ਉਸ ਗੁਰ ਦਾ ਪਾਣੀ ਗਾਂ ਵਰਤਾ ਰਿਹਾ ਸੰਸਾਰ ਚ, ਗੁਰ ਦਰਿਆ ਬਣ ਜੂਗਾ ਫਿਰ।
ਵੀ ਕਿਆ ਗੁਰ ਦੇ ਗ੍ਰਹਿ ਚੋ ਪਾਣੀ ਢੋ ਰਿਹਾ ਕਿ ਗੁਰ ਦੇ ਗ੍ਰਹਿ ਨੂੰ ਪਾਣੀ ਢੋ ਰਿਹਾ?
ਪਾਣੀ ਪਬਲਿਕ ਵਾਸਤੇ ਢੋ ਰਿਹਾ।
ਅੱਛਾ, ਗੁਰ ਵਾਸਤੇ ਨੀ, ਬਾਹਰੋਂ ਪਾਣੀ ਲਿਆ ਕੇ ਗੁਰ ਨੂੰ ਦੇ ਰਿਹਾ?
ਛਬੀਲ ਜਿਹੜੀ ਲੱਗਦੀ ਹੈ ਜੇ ਲੰਗਰ ਚੱਲਦਾ, ਲੰਗਰ ਤਾਂ ਪਬਲਿਕ ਵਾਸਤੇ ਚੱਲਦਾ, ਪਾਣੀ ਤਾਂ ਸਾਨੂੰ ਚਾਹੀਦਾ ਨਾ। ਛਬੀਲ ਅਸੀਂ ਲਾਈ ਹੋਈ ਹੈ, ਪਾਣੀ ਦਾ ਅਸੀਂ ਇੱਥੇ ਹੀ ਲਿਆਉਣਾ, ਫਿਰ ਵਰਤਾਉਣਾ। ਲੰਗਰ ਸ਼ਬਦ ਦਾ ਜੇ ਚਲਾਉਣਾ ਤਾਂ ਪਾਣੀ ਤਾਂ ਲਿਆਉਣਾ ਹੀ ਪਊ ਕਿਤੋਂ, ਗਿਆਨ ਤਾਂ ਲਿਆਉਣਾ ਹੀ ਪਊ ਪਹਿਲਾਂ ਕਿਤੋਂ। ਸ਼ਬਦ ਵਿਚਾਰ ਚੋਂ ਗਿਆਨ ਲਿਆ ਕੇ ਗਾਂ ਚਲਾਉਣ, ਸ਼ਬਦ ਵਿਚਾਰ ਚੋਂ ਜੋ ਲਿਆਦੀ ਹੈ ਚੀਜ਼, ਉਹ ਧੋਇਆ।
ਨਹੀਂ, ਉਹ ਵਰਤਾਇਆ ਔਰ ਢੋਣ ਚ ਕੀ ਫਰਕ ਹੈ?
ਵਰਤਾਉਣ ਦੀ ਸੈਂਸ ਨੀ, ਸ਼ਬਦ ਵਿਚਾਰ ਦੀ ਸੈਂਸ ਹੀ ਆ ਲੇ। ਅਲੱਗ ਅਲੱਗ ਐਂਕ ਲਾਉਂਦੇ, ਅਲੱਗ ਅਲੱਗ ਅਰਥ ਨੇ। ਧੋਵੋ ਪਾਣੀ, ਪੱਖਾ ਫੇਰੀ ਪਾਣੀ ਧੋਵੋ, ਜਾਂ ਪੱਖਾ ਫੇਰ ਕੇ ਪਾਣੀ ਧੋਣਾ, ਪੱਖੇ ਨਾਲ ਪਾਣੀ ਬਾਹਰ ਨੂੰ ਜਾ ਰਿਹਾ, ਉਹ ਕੂਲਰ ਚੱਲਦਾ ਨਾਲ ਪਾਣੀ ਹੈ, ਪਾਣੀ ਧੋਇਆ ਹੀ ਜਾਂਦਾ, ਪਾਣੀ ਹਵਾ ਦੇ ਨਾਲ ਧੋਇਆ ਜਾਂਦਾ, ਪੱਖੇ ਦੇ ਨਾਲ ਕੂਲਰ ਵੀ ਚੱਲਦਾ ਨਾਲ ਪਾਣੀ ਵੀ ਜਾਂਦਾ। ਸਵਾਲ ਇਹ ਨਹੀਂ ਹੈਗਾ ਇੱਥੇ, ਸਵਾਲ ਸਿਰਫ ਇਹ ਹੈ ਕਿ ਬਾਹਰਲੇ ਪਾਣੀ ਦੀ ਗੱਲ ਹੈ, ਬਾਹਰਲੇ ਪੱਖੇ ਦੀ ਗੱਲ ਹੈ, ਅੰਦਰਲੇ ਦੀ ਹੈ? ਪਹਿਲਾਂ ਤਾਂ ਇਹੀ ਹੈ, ਇਹ ਤੋਂ ਜੇ ਨਿਕਲ ਗਏ ਗਾਂ ਤਾਂ ਕੋਈ ਝਗੜਾ ਹੀ ਨਹੀਂ ਹੈ, ਗਾਂ ਕੀ ਝਗੜਾ।
ਠੀਕ ਹੈ ਜੀ। ਗੁਰ ਕਾ ਗ੍ਰਹਿ ਤਾਂ ਹਿਰਦਾ ਅੰਦਰ ਹੀ ਹੈ,
ਬਸ ਫਿਰ ਖਰਤਾ ਹੈ ਮੇਨ ਗੱਲ ਜਿਹੜਾ ਇਸ ਵਿੱਚ ਹੈ। ਮਸਲਾ ਇਹ ਹੈ ਕਿ ਪੱਖਾ ਜਿਹੜਾ ਅਸੀਂ ਫੇਰਦੇ ਹਾਂ ਹੱਥ ਨਾਲ, ਉਹਦੀ ਗੱਲ ਹੈ, ਕਿਆ ਪੀਸਣਾ ਜਿਹੜਾ ਚੱਕੀ ਦੀ ਗੱਲ ਹੈ, ਆਟੇ ਦੀ ਗੱਲ ਹੈ, ਕਿ ਪਾਣੀ ਬਹਾਲੇ ਦੀ ਗੱਲ ਹੈ, ਆਹ ਗੱਲ ਹੈ ਮੇਨ ਇੱਥੇ। ਜਿਹੜਾ ਉਹ ਕੰਮ ਮੇਰੇ ਤੋਂ ਕਰਵਾ, ਹੁਣ ਮੈਂ ਉਹ ਕੰਮ ਚਾਹੁੰਦਾ ਵੀ ਮੇਰੇ ਤੋਂ ਤੂੰ ਕਰਵਾ, ਉਹ ਕਾਰੇ ਲਾ ਦੇ ਲਾਈ ਹੈ। ਅਰ ਗੁਰਬਾਣੀ ਰਚ ਕੇ ਜਿਹੜਾ ਉਹਦੇ ਚ ਗਿਆਨ ਅੰਮ੍ਰਿਤ ਦਿੱਤਾ, ਜਿਹਦੇ ਨਾਲ ਲੋਕਾਂ ਦੇ ਹਿਰਦੇ ਸ਼ਾਂਤ ਹੋਏ ਨੇ, ਠੰਡ ਪਈ ਹੈ, ਜਿਵੇਂ ਪਾਣੀ ਪੀ ਕੇ ਠੰਡ ਪੈ ਜਾਂਦੀ ਹੈ ਲੋਕਾਂ ਨੂੰ, ਪਿਆਸ ਚ ਪਿਆਸ ਮੁੱਟ ਜਾਂਦੀ ਹੈ, ਐਵੇਂ ਤ੍ਰਿਸ਼ਨਾ ਉਹਨਾਂ ਦੀ ਲੋਕਾਂ ਦੀ ਜਿਹੜੀ ਹੈ ਦੂਰ ਹੋਵੇ, ਤ੍ਰਿਸ਼ਨਾ ਭੁੱਖ ਦੂਰ ਹੋਵੇ। ਪੱਕਾ ਮੈਂ ਬੋਲ ਕੇ ਜਦ ਬੋਲੂਗਾ, ਜਿਹੜੇ ਉਹ ਸੁਣਨਗੇ ਸਮਝਣਗੇ, ਉਹਦੇ ਨਾਲ ਬੋਲਣ ਵੇਲੇ ਤਾਂ ਪੱਖਾ ਫੇਰਨਾ ਹੀ ਪਊਗਾ, ਸਾਹ ਲੈਣਾ ਹੀ ਪਊਗਾ।
ਅੱਛਾ, ਉਪਦੇਸ਼ ਦੇਣ ਦੀ ਗੱਲ ਹੈ, ਉਹਨਾਂ ਦੇ ਨਾਲ ਮੈਂ ਵਿਚਾਰ ਕਰਾਂ ਜੀ।
ਇਹ ਕੰਮ ਹੁੰਦਾ ਹਰ ਜਣਾ ਦਾ, ਹਰ ਕੇ ਜਾਣੇ ਜਿਹੜੇ ਹਰ ਵਾਰੇ ਗਿਆਨ, ਹਰ ਵਾਰ ਹਰ ਦੇ ਗੁਣ ਗਾਇਨ, ਹਰ ਵਾਰੇ ਦੱਸਣਾ ਹਰ ਕੀ ਹੈ, ਹਰ ਦੀ ਕਥਾ, ਸਭ ਤੋਂ ਉੱਤਮ ਹਰ ਕੀ ਕਥਾ, ਹਰ ਕੀ ਕਥਾ ਕਰਨੀ ਬੋਲ ਕੇ ਹੀ ਹੋਊਗੀ, ਬੋਲਣ ਨੂੰ ਸਾਹ ਲੈਣਾ ਹੀ ਪਊਗਾ, ਇਹ ਤਾਂ ਪੱਖਾ ਹੋ ਗਿਆ। ਉਹਦੀ ਗੱਲ ਵਿੱਚੋਂ ਕਹਿਣੀ ਹੈ ਪਸੰਤੀ, ਜਿਹੜੀ ਗੱਲ ਦੇ ਵਿੱਚ ਅਸੀਂ ਗਿਆਨ ਅੰਦਰ ਪੀਸ ਕੇ ਦਿੰਦੇ ਹਾਂ, ਉਹ ਪਸੰਤੀ ਬਾਣੀ ਬਣਦੀ ਹੈ। ਜੇ ਬੋਲਦੇ ਹਾਂ ਫਿਰ ਉਹ ਮਾਧਮਾ ਬਣਦੀ ਹੈ, ਫਿਰ ਉਹਨੂੰ ਸਮਝਾਉਂਦੇ ਫਿਰ ਬੈਖਰੀ ਬਣਦੀ ਹੈ, ਉਹ ਪੀਸੂਗਾ ਤਾਂ ਆਈ ਹੈ। ਜਿਹੜਾ ਗਿਆਨ ਦੇਣਾ ਵਿੱਚ ਗੱਲ ਦੇ ਪੀਸ ਕੇ, ਉਹ ਤਾਂ ਧੂੜ ਬਣਦੀ ਹੈ, ਗਿਆਨ ਕੀ ਆਂਦੀ ਤਾਂ ਬਣਦੀ। ਬਰੀਕ ਡਸਟ ਜਿਵੇਂ ਹੁੰਦੀ ਹੈ, ਉਹੀ ਜਾ ਕੇ ਪੱਥਰ ਥੋੜੇ ਉੱਡ ਕੇ ਚਲੇ ਜਾਂਦੇ ਉਹਦੇ ਵਿੱਚ, ਆਂਦੀ ਚ ਬਰੀਕ ਡਸਟ ਹੀ ਆਊਗੀ, ਬਰੀਕ ਗਿਆਨ ਦੇਣਾ।
ਅੱਛਾ, ਫਿਰ ਆਂਦੀ ਪਾਸੋਂ ਜੋ ਜਲ ਬਰਸਾ ਉਹ ਫਿਰ
ਤੇਰਾ ਜਾ, ਜਦ ਉਹਨੂੰ ਦਵਾਂਗੇ ਆਂਦੀ ਦੇ ਵਿੱਚ ਜਲ, ਉਹ ਜੋ ਪਾਣੀ ਨਿਕਲਣਾ ਫਿਰ ਤੇ ਤੇਰਾ ਜਨ ਪੀਤਾ।
ਠੀਕ ਹੈ ਜੀ।
ਕੱਲ ਉਹੀ ਕਹੀ ਹੋਈ ਆ ਕਬੀਰ ਵਾਲੀ ਕਮਾ ਕੇ ਗਏ ਸੀ।
ਨਾ ਤਾਂ ਇਹ ਬਾਹਰਲਾ ਹੀ ਕੋਈ ਪਾਣੀ ਹੈਗਾ, ਨਾ ਕੋਈ ਬਾਹਰਲਾ ਪੱਖਾ ਹੈਗਾ, ਨਾ ਹੀ ਕੋਈ ਬਾਹਰ ਅਸੀਂ ਚੱਕੀ ਚਲਾ ਕੇ ਪੀਸਣਾ। ਠੀਕ ਹੈ ਜੀ।
ਬਾਹਰਲਾ ਤਾਂ ਹੈ ਨੀ ਕੁਛ ਵੀ, ਪਹਿਲਾਂ ਸਭ ਅੰਦਰ ਲੀਆਂ ਨੇ। ਦੇਖੋ ਸਭ ਕੁਛ ਘਰ ਮੈਂ ਜਿਹੜਾ ਇਹ ਬਾਣੀ ਲਿਆ ਸਭ ਕੁਛ ਅੰਦਰ ਹੈ, ਘਰ ਮੈਂ ਬਾਹਰ ਨਾ ਹੀ ਕੁਛ ਵੀ ਬਾਹਰ ਨੀ ਹੈ। ਬਾਹਰ ਡੋਲਣ ਸੇ ਬਰਫ ਲਾਈ, ਜਿਹੜੇ ਬਾਹਰ ਅਰਥ ਕਰਨਗੇ ਬਰਫ ਚ ਭੁੱਲ ਜਾਣਗੇ, ਰੁੜ ਗਏ ਸਾਰੇ ਬਾਹਰ ਆਲੇ ਰੁੜੇ ਪਏ ਨੇ।
ਠੀਕ ਹੈ ਜੀ। ਸੰਤ ਭਾਵ ਆਪਣਾ ਜਿਹੜਾ ਮੂਲ ਹੈ ਉਹਦੇ ਅੱਗੇ ਅੰਦਰ ਹਿਰਦੇ ਦੀ ਗੱਲ ਹੈ, ਉੱਥੇ ਨਾ ਕੋਈ ਚੱਕੀ ਜਾ ਸਕਦੀ ਹੈ, ਨਾ ਕੋਈ ਪੱਖਾ ਹੋ ਸਕਦਾ, ਨਾ ਹੀ ਕੋਈ ਬਾਲਟੀ ਜਾਂ ਹੋਰ ਚੀਜ਼ ਨਾਲ ਪਾਣੀ ਢੋਇਆ ਜਾ ਸਕਦਾ।
ਹੋਰ ਤਾਂ ਉੱਥੇ ਕੋਈ ਹੈ ਹੀ ਨੀ, ਟੂਟੀ ਵੀ ਨਹੀਂ ਹੈ।
ਠੀਕ ਹੈ ਜੀ। ਤੇ ਸੰਤ ਆਗਿਆ ਦਾ ਭਾਵ ਹੈ ਵੀ ਜੋ ਸੰਤ ਨੇ ਗੱਲ ਕਹੀ ਹੈ ਉਹ ਸਮਝ ਕੇ ਉਹ ਅੱਗੇ ਸਮਝਾਉਣਾ ਜੀ।
ਸੰਤ ਦੇ ਸਨਮੁਖ ਰਹਿ ਕੇ ਕਹਿ ਲੋ।
ਠੀਕ ਹੈ ਵੀ ਮਨ ਨਾ ਬੋਲੇ, ਜੋ ਚਿੱਤ ਦਾ ਗਿਆਨ ਹੈ ਉਹੀ ਦੱਸਿਆ ਜਾਵੇ।
ਉਹਦਾ ਗੁਰਮੁਖੀ ਹੈ ਨਾ ਬੁੱਧੀ, ਸਤਿਗੁਰ ਬੁਲਾਉਂਦਾ ਉਹ ਬੋਲਦੀ ਹੈ।
ਠੀਕ ਹੈ ਜੀ।
ਹਾਂਜੀ।
ਪੱਗ ਮਲ ਮਲ ਧੂਰੀ ਮੁਖ ਲਾਈਏ ਰਹੋ।
ਚੱਲ ਉਹਦੇ ਮਲ ਮਲ ਕੇ ਉਹਦੀ ਧੂੜ ਮੁਖ ਨੂੰ ਲਾਉਣੀ ਹੈ, ਚੱਲਣ ਦੀ ਧੂੜ ਮੁਖ ਨੂੰ ਲਾਉਣੀ ਹੈ। ਆ ਜਿਹੜੀ ਗੁਰਬਾਣੀ ਹੈ ਪਹਿਲਾਂ ਇਹ ਜੋ ਗਿਆਨ ਧੂੜ ਹੈ ਇਹੀ ਮੁਖ ਨੂੰ ਲਾਉਣੀ ਹੈ, ਇਹੀ ਬਾਹਰ ਕੱਢਣੀ ਹੈ ਮੁਖ ਤੋਂ। ਜੋ ਵਿਚਾਰ ਕਰਨੀ ਹੈ ਮਲ ਮਲ ਕੇ, ਵਿਚਾਰ ਕਰਨ ਨੂੰ ਮਲ ਮਲ ਕਹਿਤਾ ਪੱਗ। ਜਿਹੜੇ ਗੁਰਕੇ ਚਰਨ ਨੇ, ਗੁਰਕੇ ਹੈ ਜਿਹੜੇ ਗੁਣ ਨੇ ਤੇ ਗੁਰਬਾਣੀ ਚ ਇਹ ਚਰਨੇ ਨੇ ਸਾਰੇ, ਇਹਨੂੰ ਜਾਂ ਵਿਚਾਰਨਾ ਮਲਣਾ। ਜਿਹੜੀ ਇਹ ਜੋ ਗਿਆਨ ਨਿਕਲਣਾ ਧੂੜ ਹੈ ਉਹ ਲਾ ਕੇ ਮੁਖ ਦੇ ਵਿੱਚ ਹਵਾ ਚ ਜਾਂ ਜਾਣੀ ਹੈ, ਬਾਹਰ ਗਿਆਨ ਕੀ ਹੁੰਦੀ ਬਣ ਜਾਣੀ ਹੈ।
ਠੀਕ ਹੈ। ਮੁਖ ਦਾ ਭਾਵ ਹੈਗਾ ਬੁੱਧੀ ਚ ਹੈ ਜੀ।
ਹਾਂ, ਉਹਦੇ ਵਿੱਚੋਂ ਜਾਂ ਬਾਹਰ ਨਿਕਲਣੀ ਹੈ ਤੇ ਗਿਆਨ ਕੀ ਹੁੰਦੀ ਬਣ ਕੇ ਨਿਕਲਣੀ।
ਹਾਂਜੀ, ਕਿਉਂਕਿ ਇਹ ਜਿਹੜੀ ਚਰਨ ਧੂੜ ਦਾ ਵੀ ਬੜਾ ਜ਼ਿਆਦਾ ਦੁਰਵਰਤੋਂ ਹੁੰਦੀ ਹੈ ਗੁਰਦੁਆਰਾ ਸਾਹਿਬ ਦੇ ਮੂਹਰੇ, ਜਿੱਥੇ ਸੰਗਤਾਂ ਜਾਂਦੀਆਂ ਮੱਥਾ ਟੇਕਣ, ਉੱਥੋਂ ਝਾੜੂ ਨਾਲ ਇਕੱਠੀ ਕਰ ਲੈਂਦੇ ਆ ਜੀ।
ਉਹ ਬਾਹਰ ਹੈ ਨਾ, ਫਿਰ ਸਭ ਕੁਝ ਬਾਹਰ ਬਣਾ ਲਿਆ ਜਾ ਰਿਹਾ, ਬਾਹਰ ਟੋਲ ਲੈ ਬਰਫ ਲਾਈ, ਗੱਲ ਤਾਂ ਉੱਥੇ ਹੀ ਆਉਂਦੀ ਹੈ ਫਿਰ ਮੁੜ ਮੁੜ ਕੇ।
ਠੀਕ ਹੈ। ਜਿਹੜਾ ਗਿਆਨ ਹੈ ਉਹ ਬੁੱਧੀ ਦੇ ਵਿੱਚ ਪਾਉਣਾ, ਮੁਖੀ ਲਾਈਏ ਹੈ ਜੀ।
ਹਾਂਜੀ ਹਾਂਜੀ।
ਠੀਕ ਹੈ ਜੀ।
ਹਾਂਜੀ।
ਹਰ ਜਨ ਵੱਡੇ ਵੱਡੇ ਵੱਡ ਉੱਚੇ, ਜੋ ਸਤਿਗੁਰ ਮੇਲ ਮਿਲਾਈਏ।
ਹਰ ਜਨ ਬਹੁਤ ਵੱਡੇ ਹੁੰਦੇ ਨੇ, ਉਹਨਾਂ ਦੀ ਅਵਸਥਾ ਬਹੁਤ ਉੱਚੀ ਅਵਸਥਾ ਦੇ ਮਾਲਕ ਹੁੰਦੇ ਨੇ, ਛੋਟੀ ਗੱਲ ਨੀ ਕਰਦੇ ਹਨ ਉਹ, ਉੱਚੇ ਤੋਂ ਉੱਚੇ ਭਗਵਾਨ ਦੀ ਗੱਲ ਕਰਦੇ ਨੇ ਉਹ। ਹਰ ਜਨ ਵੱਡੇ ਵੱਡੇ ਵੱਡ ਉੱਚੇ, ਜੋ ਸਤਿਗੁਰ ਮੇਲ ਮਿਲਾਈਏ। ਸਤਿਗੁਰ ਨਾਲ ਜਿਹਨਾਂ ਨੇ ਜਿਹਨਾਂ ਦਾ ਮੇਲ ਹੋ ਗਿਆ, ਜਿਹੜੇ ਆਪਣੇ ਸਤਿਗੁਰ ਦੇ ਨਾਲ ਆਪਣੇ ਮੂਲ ਨਾਲ ਮਿਲੇ ਹੋਏ ਨੇ, ਇੱਕ ਹੋਏ ਹੋਏ ਨੇ, ਇੱਕ ਦੇ ਬਰਾਬਰ ਤਾਂ ਕੋਈ ਵੀ ਨਹੀਂ ਹੈ ਦੁਨੀਆਂ 'ਚ, ਇੱਕ ਸਭ ਤੋਂ ਵੱਡਾ, ਉਹਦੇ ਨਾਲ ਓਂਕਾਰ ਲੱਗਿਆ ਹੋਇਆ ਜਿਹੜਾ ਮਿਲਿਆ ਹੋਇਆ ਹੋਵੇ। ਇੱਕ
ਵੱਡ ਉੱਚੇ ਜੋ ਸਤਿਗੁਰ ਮੇਲ ਮਿਲ ਆਈ ਹੈ।
ਹਾਂ,
ਜੇ ਸਤਿਗੁਰ ਨੂੰ ਮਿਲ ਚੁੱਕੇ ਆ, ਮਿਲ ਗਏ ਆ, ਉਹ ਸਭ ਤੋਂ ਉੱਚੇ ਹੋ ਗਏ ਹੈ ਜੀ, ਪੂਰਨ ਬ੍ਰਹਮ ਹੋ ਗਏ ਜੀ। ਸਤਿਗੁਰ ਜੇਵੜ ਅਵਰ ਨਾ ਕੋਈ, ਮਿਲ ਸਤਿਗੁਰ ਪੁਰਖ ਧੀ ਆਈਐ।
ਸਤਿਗੁਰ ਜਿੰਨਾ ਵੱਡਾ ਹੋਰ ਕੋਈ ਹੈ ਹੀ ਨਹੀਂ, ਮਿਲ ਸਤਿਗੁਰ ਪੁਰਖ ਧੀ ਆਈਐ। ਸਤਿਗੁਰ ਨੂੰ ਮਿਲ ਕੇ ਹੀ ਜਿਹੜਾ ਪੂਰਨ ਪੁਰਖ ਹੈ ਉਹਦਾ ਧਿਆਨ, ਦੇਖੋ ਇੱਥੇ ਧੀ ਆਈਐ ਸਿਮਰਨਾ ਨਹੀਂ ਹੈ, ਪੂਰਨ ਪੁਰਖ ਦੇ ਵਿੱਚ ਧਿਆਨ ਹੋਊਗਾ। ਪੂਰਨ ਪੁਰਖ ਸਾਰਾ ਸੱਜਣ ਪੂਰਨ ਪੁਰਖਾਂ ਦਾ ਭਰਿਆ ਹੋਇਆ, ਏਕਤਾ ਚ ਧਿਆਨ, ਆਤਮ ਧਿਆਨ ਵੀ ਪੂਰਨ ਪੁਰਖ ਦਾ ਹੀ ਧਿਆਨ ਹੈ। ਬੁੱਧੀ ਆਤਮ ਧਿਆਨ ਜਾਂ ਧਾਰਦੀ ਹੈ ਇੱਕ ਹੋਏ ਦੀ, ਉਹ ਪੂਰਨ ਪੁਰਖ ਦਾ ਹੀ ਧਿਆਨ। ਹਾਂਜੀ।
ਅੱਛਾ, ਇੱਥੇ ਹੁਣ ਸਤਿਗੁਰ ਜੇਵੜ ਅਵਰ ਨਾ ਕੋਈ, ਮਿਲ ਸਤਿਗੁਰ ਪੁਰਖ, ਜਿਹੜਾ ਸਤਿਗੁਰ ਹੈ ਉਹੀ ਸਤਿਗੁਰ ਪੁਰਖ ਹੈ ਇੱਥੇ ਹੈ ਜੀ, ਪੂਰਾ ਕਰਨ ਵਾਲਾ
ਸਤਿਗੁਰ ਪੁਰਖ ਆਪ ਹੀ ਹੈ। ਹੁਣ ਉਹੀ ਪੁੜਕੇ ਤੂੰ ਪਿਆ ਜਾ ਕੋ ਕਹਿਤਾ, ਔਰ ਜਿਹਨੂੰ ਕੋਈ ਹੋਰ ਮੰਨਦਾ ਤਾਂ ਉਹਦਾ ਤੂੰ ਹੀ ਹੋ ਗਿਆ। ਸਤਿਗੁਰ ਪੁਰਖ ਕਿਸੇ ਹੋਰ ਨੂੰ ਮੰਨਦਾ ਸੀ ਤੇ ਆਪ ਹੀ ਸਤਿਗੁਰ ਪੁਰਖ ਬਣ ਗਿਆ।
ਠੀਕ ਹੈ। ਹੁਣ ਤੁਸੀਂ ਦੇਖੋ ਐਸੇ ਪੰਕਤੀ ਦੇ ਵਿੱਚ ਤਿੰਨ ਵਾਰ ਸਤਿਗੁਰ ਸ਼ਬਦ ਆਇਆ, ਤਿੰਨੇ ਵਾਰ ਤੱਤੇ ਤੇ ਸਿਆਰੀ ਨਹੀਂ ਲੱਗੀ ਹੋਈ।
ਸਿਆਰੀ ਹੈ, ਹਰ ਵਾਰ ਹੁਣੇ ਆਇਆ ਹੋਇਆ, ਹਰ ਵਾਰ ਹੋ ਗਿਆ।
ਸਤਿਗੁਰੂ ਗੁਰਮਤ ਦੀ ਜਿਹੜੀ ਹੈਗੀ ਹੈ ਗੁਰਬਾਣੀ ਦੀ ਜਿਹੜੀ ਭਾਸ਼ਾ ਹੈ ਉਹਦਾ ਗਿਆਨ ਨਹੀਂ ਸੀ। ਅਗਲੀ ਪੰਕਤੀ ਚ ਫੇਰ ਸਤਿਗੁਰ ਆ ਰਿਹਾ ਜੀ, ਆਇਓ ਸਤਿਗੁਰ ਸ਼ਰਨ ਭਰੇ ਤਿੰਨ ਪਾਇਆ ਮੇਰੇ ਠਾਕੁਰ ਲਾਜ ਰਖਾਈਏ।
ਸਤਿਗੁਰ ਸ਼ਰਨ ਭਰੇ, ਜਿਹੜੇ ਸਤਿਗੁਰ ਦੀ ਸ਼ਰਨ ਪੈ ਗਏ ਤਿੰਨ ਪਾਇਆ ਉਹਨਾਂ ਨੇ ਪਾਲਿਆ। ਕੀ ਪਾਲਿਆ ਉਹਨਾਂ ਨੇ? ਪਾਉਣਾ ਸਤਿਗੁਰ ਸੀ ਜਿਹੜੇ ਉਹਦੀ ਸ਼ਰਨ ਆ ਗਏ। ਪਹਿਲਾਂ ਪਹਿਲੀ ਸਟੇਜ ਦੇ ਵਿੱਚ ਸ਼ਰਨ ਆਉਣਾ ਹੁੰਦਾ, ਪਹਿਲੀ ਸਟੇਜ ਦੇ ਵਿੱਚ ਅੰਤਰਾਤਮਾ ਦੀ ਆਵਾਜ਼ ਮੰਨਣੀ ਹੁੰਦੀ ਹੈ। ਜਿਨ੍ਹਾਂ ਨੇ ਪਾਣਾ ਮੰਨਿਆ ਉਹ ਪਾਣੀ ਚ ਸਮਾ ਵੀ ਗਏ, ਪਾਣੀ ਤੱਕ ਪਹੁੰਚ ਵੀ ਗਏ। ਜਿਨ੍ਹਾਂ ਨੇ ਹੁਕਮ ਮੰਨਿਆ, ਸਤਿਗੁਰ ਦਾ ਮੰਨਿਆ, ਸਤਿਗੁਰ ਤੱਕ ਪਹੁੰਚ ਗਏ। ਸਤਿਗੁਰ ਨੇ ਗਾਹ ਮੰਨਿਆ ਪਰਮੇਸ਼ਰ ਦਾ, ਉੱਥੇ ਪਹੁੰਚ ਗਏ। ਜਿੱਥੇ ਜਿਹਦਾ ਟਾਰਗੇਟ ਆ ਉੱਥੇ ਪਹੁੰਚ ਜਾਂਦਾ। ਕੈਸਾ ਸੇਵੇ ਤੈਸਾ ਹੋਏ, ਜਿਹੜੇ ਹੁਕਮ ਨੂੰ ਮੰਨਿਆ ਸੀ, ਜਿਹੜੇ ਹੁਕਮ ਦੇ ਵਿੱਚ ਦੀ ਸੇਵਾ ਕੀਤੀ ਸੀ ਉਹ ਸਹੀ ਹੋ ਜਾਂਦਾ ਹੈ। ਸਤਿਗੁਰ ਦਾ ਹੁਕਮ ਸਤਿਗੁਰ ਨੇ ਲੈ ਜਾਂਦਾ, ਪਰਮੇਸ਼ਰ ਦਾ ਹੁਕਮ ਪਰਮੇਸ਼ਰ ਤੇ ਲੈ ਜਾਂਦਾ। ਸ਼ਰਨ ਭਰੇ ਤਿੰਨ ਪਾਇਆ ਮੇਰੇ ਠਾਕੁਰ ਲਾਜ ਰਖਾਈਆ, ਮੇਰੇ ਸਤਿਗੁਰ ਨੇ ਲਾਜ ਰੱਖ ਲਈ, ਇੱਜ਼ਤ ਬਚਾ ਲਈ। ਜਬ ਦੇ ਜਾਲ ਚ ਫਸਣ ਤੋਂ ਨਿਕਲ ਗਿਆ, ਬਾਹਰ ਹੋ ਗਿਆ ਜਾਲ ਤੋਂ। ਹਾਂਜੀ,
ਸਤਿਗੁਰ ਸ਼ਰਣੀ ਭਰੇ ਤਿੰਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ, ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੈ ਜਿਉ ਬਗਲ ਸਮਾਧ ਲਗਾਈਏ।
ਇੱਕ ਇਹੋ ਜਿਹੇ ਵੀ ਨੇ ਜਿਹੜੇ ਆਪਣੇ ਸਵਾਰਥ ਵਾਸਤੇ ਸਤਿਗੁਰ ਦੇ ਅੱਗੇ ਗੁਰੂ ਘਰ ਚ ਆ ਜਾਂਦੇ ਸੀ, ਔਰ ਸਮਾਧੀ ਬਗਲੇ ਵਾਲੀ ਸਮਾਧੀ ਲਗਾ ਕੇ ਬਹਿ ਜਾਂਦੇ ਸੀ। ਦੇਖਣ ਵਾਲੇ ਕਹਿਣ ਵੀ ਵਾਹ ਵਾਹ ਬੜਾ, ਇਹ ਤਾਂ ਬੜਾ ਧਾਰਮਿਕ ਬੰਦਾ, ਕਿੰਨੀ ਇਹਦੀ ਬਿਰਤੀ ਲੱਗੀ ਹੋਈ ਹੈ। ਉਹ ਆਉਂਦੇ ਸੀ, ਇਹ ਹਿਸਟੋਰੀਕਲ ਗੱਲ ਹੈ ਇਹਦੀ। ਆਏ ਬਹਿ ਗੁਰ ਆਗੇ ਜੋ ਬਗਲ ਸਮਾਧ ਲਗਾਈਏ, ਐ ਸਮਾਧ ਲਾ ਲੈਂਦੇ ਜਿਵੇਂ ਬਗਲੇ ਵਾਲੀ ਸਮਾਧ ਲਾਉਂਦੇ ਸੀ, ਪਖੰਡ ਕਰਦੇ ਸੀ। ਕਹਿਣ ਦਾ ਮਤਲਬ ਹੈ ਸਮਾਧ ਵਾਲਾ ਤਾਂ ਦੂਏ ਦੀ ਗੱਲ ਸੁਣਦਾ ਹੀ ਨਹੀਂ ਹੁੰਦਾ, ਉਹ ਸੁਣ ਨਹੀਂ ਸੀ ਆਉਂਦੇ, ਉਹ ਦਿਖਾਵਾ ਕਰਨ ਆਉਂਦੇ ਸੀ। ਹਾਂਜੀ,
ਅੱਛਾ। ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੇ ਜਿਉ ਬਗਲ ਸਮਾਧ ਲਗਾਈਏ। ਇਹ ਜਿਹੜਾ ਬਹਿ ਗੁਰ ਆਗੇ, ਹੁਣ ਇਹ ਬਾਹਰ ਦੀ ਗੱਲ ਆ ਗਈ ਜੀ?
ਹਾਂ, ਬਾਹਰਲੀ ਗੱਲ ਹੈ। ਗੁਰੂ ਘਰ ਚ ਸੰਗਤ ਦੇ ਵਿੱਚ ਆਉਂਦੇ ਸੀ ਉਹ ਲੋਕ, ਕਿਉਂ ਆਉਂਦੇ ਸੀ? ਵੀ ਸੰਗਤ ਦੇ ਵਿੱਚੋਂ ਕੁਛ ਲੋਕ ਪ੍ਰਭਾਵਿਤ ਹੋ ਕੇ ਕੱਲ ਨੂੰ ਮੇਰੇ ਕੋਲ ਆ ਜਾਣ, ਜੁੜਨ, ਮੇਰਾ ਰਾਸ਼ਨ ਪਾਣੀ ਵੀ ਚੱਲਣ ਲੱਗ ਜਾਵੇ। ਪਰ ਗੁਰੂ ਤਾਂ ਕਹਿੰਦੇ ਤੇ ਭਾਈ ਇਹ ਬਗਲੇ ਨੇ, ਇਹਨਾਂ ਨੂੰ ਤੁਸੀਂ ਉਹ ਨਾ ਮੰਨਿਓ, ਉਹ ਮੇਰੀ ਕਿਤੇ ਗੱਲ ਸੁਣਨ ਆਏ ਨੇ, ਉਹਨਾਂ ਨੂੰ ਨੀ ਇਹ ਗੱਲ ਚੰਗੀ ਲੱਗਦੀ। ਉਹ ਤਾਂ ਤੂੰ ਆਏ ਤੇ ਤੁਹਾਡੇ ਤੇ ਪ੍ਰਭਾਵ ਪਾਉਣ ਆਏ ਸੀ ਵੀ ਤੁਹਾਡਾ ਰਾਸ਼ਨ ਪਾਣੀ ਚੱਲਣ ਲੱਗ ਜੂਗਾ, ਉਹ ਦੱਸ ਦਿੰਦੇ ਸੀ। ਹਾਂਜੀ,
ਬਗਲਾ ਕਾਗ ਨੀਚ ਕੀ ਸੰਗਤੀ ਜਾਏ ਕਰੰਗ ਬਿਖੂ ਮੁਖ ਲਾਈਏ।
ਬਗਲਾ ਕਾਗ ਨੀਚ ਕੀ ਸੰਗਤ, ਜਿਹੜਾ ਬਗਲਾ ਕਾਗ ਹੁੰਦਾ ਨਾ, ਨੀਚ ਦੀ ਸੰਗਤ ਕਰਨ ਵਾਲਾ ਬਗਲਾ ਕਾਗ ਇਹ ਹੁੰਦਾ। ਬਗਲਾ ਵੀ ਡੰਡਾ ਪਰ ਖਾਂਦਾ, ਉਹ ਕਾਗ ਵੀ ਇਹ ਕੁਛ ਖਾਂਦਾ। ਜਾਏ ਕਰੰਗ, ਚਾਹੇ ਤੋਂ ਚਲਿਆ ਜਾਂਦਾ ਉੱਠ ਕੇ, ਫੇਰ ਆ ਸਰੀਰ ਨਾਲ ਜੁੜ ਜਾਂਦਾ। ਆ ਜਿਹੜੀ ਬਿਖ ਸਰੀਰ ਵਾਲੀ ਹੈ, ਇਹ ਲਾਉਂਦਾ ਮੁੱਖ ਨੂੰ। ਉਹ ਜਿਹੜੀ ਅੰਦਰ ਸੀ ਦਿੱਤੀ ਗੱਲ ਨਾ, ਮਨ ਦੀ ਖੁਰਾਕ ਨੀ ਲੈ ਕੇ ਗਿਆ, ਆਤਮਾ ਦੀ ਖੁਰਾਕ ਨੀ ਖਾਂਦਾ। ਸਰੀਰ ਦੀ ਜਿਹੜੀ ਬਾਹਰਲੇ ਦੀ ਖੁਰਾਕ ਹੈ ਬਿਖ ਦੀ, ਕੁਰੰਤ ਦੀ, ਬਸ ਇਸੇ ਦਾ ਭੋਗ ਲਾਉਂਦਾ ਉਹ। ਮਗਲਾ ਖਾਕ ਬਾਹਰਲੇ ਸਰੀਰ ਦੀ ਖੁਰਾਕ ਕਰਦਾ, ਉਹੀ ਉਹ ਖਾਂਦਾ। ਅੱਜ ਤੋਂ ਜਾਂ ਚਲਿਆ ਜਾਂਦਾ ਉੱਠ ਕੇ ਸੰਗਤ ਚ, ਉਹੀ ਬਸ ਸਰੀਰ ਨਾਲ ਜੁੜਿਆ ਹੋਇਆ। ਅਭਿਖ ਮਾਇਆ ਦੀ ਬਿਖ ਹੈ, ਮੁੱਖ ਨੂੰ ਇਹੀ ਲਾਉਂਦਾ, ਇਹੀ ਖਾਂਦਾ, ਇਹਦਾ ਹੀ ਭੋਗ ਲਾਉਂਦਾ। ਇਹਨਾਂ ਨੇ ਕੀਤਾ ਹੋਇਆ, ਜਿਹੜੇ ਐਸੀ ਦੇ ਸਾਧ ਸਭ ਕੁਛ ਸਿਖਾਤਾ ਇਹਨਾਂ ਨੇ, ਉਹ ਲਿਆ ਕੇ ਵਰਤਦਾ ਸਭ ਕੁਛ।
ਠੀਕ ਹੈ ਜੀ, ਇਹ ਤਾਂ ਬਹੁਤ ਹੈ। ਜਿਹੜੀ ਸੰਗਤ ਸਾਧ ਸਮਾਧੀ ਲਾ ਕੇ ਬਹਿੰਦੇ ਹੈ ਔਰ ਉਹ ਗੁਰਬਾਣੀ ਸੁਣਦੇ ਨੀ, ਬੁੱਝਦੇ ਨੀ, ਉਹ ਬਗਲਾ ਕਾ ਗਏ ਹੈ, ਸਮਝੋ ਹੈ ਜੀ।
ਗੁਰਦਾਰੇ ਜੀ ਬੈਠੇ ਹੁੰਦੇ ਦੇਖ ਲਿਓ ਟੀਵੀ ਤੇ, ਬਗਲਾ ਕਾ ਗਏ ਨੇ, ਹੋਰ ਕੀ ਨੇ।
ਬੜੇ ਕਠੋਰ ਬਚਨ ਹੈ ਜੀ,
ਪੱਥਰ ਨੂੰ ਕੀ ਫਰਕ ਪੈਂਦਾ। ਹਾਂਜੀ,
ਨਾਨਕ ਮੇਲੀ ਮੇਲੀ ਪ੍ਰਭ ਸੰਗਤੀ ਮਿਲ ਸੰਗਤੀ ਹੰਸ ਕਰਾਈਏ।
ਨਾਨਕ ਮੇਲੀ ਮੇਲੀ ਪ੍ਰਭ ਸੰਗਤੀ, ਨਾਨਕ ਕਹਿੰਦਾ ਹੈ ਪ੍ਰਭ ਮੈਨੂੰ ਤਾਂ ਸੰਗਤ ਆਪਣੀ ਸੰਗਤ ਦੇ ਵਿੱਚ ਮੇਲ ਲੈ, ਆਪਣੇ ਨਾਲ ਮਿਲਾ ਲੈ, ਜਿਹੜੀ ਤੇਰੀ ਸੰਗਤ ਹੈ ਉਹਦੇ ਨਾਲ ਮੇਲ ਹੈ। ਮਿਲ ਸੰਗਤ ਹੰਸ ਕਰਾਈਏ, ਜਿਹੜੀ ਸੰਗਤ ਚ ਮਿਲ ਕੇ ਹੰਸ ਬਣ ਜਾਈਦਾ ਨਾ, ਕਾਗ ਤੋਂ ਬਗਲੇ ਤੋਂ, ਉਹ ਸੰਗਤ ਦੇ ਵਿੱਚ ਮੈਂ ਮਿਲਣਾ ਚਾਹੁੰਦਾ। ਹੰਸ ਫਿਰ ਕੀ ਕਹਿੰਦਾ? ਹੰਸ ਕਹਿੰਦਾ ਮਤ ਵਿੱਚ ਰਤਨ ਜਵਾਹਰ ਇਹ ਚੁੱਕਦਾ ਫਿਰ ਉਹਦੀ ਫਰਾਕ ਬਦਲ ਜਾਂਦੀ ਹੈ। ਉਹਦੀ ਪਹਿਲੇ ਸਰੀਰ ਦੀ ਫਰਾਕ ਨਹੀਂ ਰਹਿੰਦੀ, ਉਹਦੀ ਫਰਾਕ ਹੀਰੇ ਮੋਤੀ ਬਣ ਜਾਂਦੀ ਹੈ ਗੁਰਬਾਣੀ ਦੀ, ਗੁਰਬਾਣੀ ਦੇ ਗੁਣ ਧਾਰਨ ਕਰਦਾ, ਇਹ ਫਰਾਕ ਹੈ ਉਹਦੀ, ਉਹਦਾ ਗਿਆਨ ਭੋਜਨ ਹੈ ਫਿਰ। ਹਾਂ,
ਇੱਥੇ ਰਾਮਕਲੀ ਮਹੱਲਾ ਚੌਥਾ ਦੇ ਚੌਥੇ ਸ਼ਬਦ ਦੀ ਸਮਾਪਤੀ ਹੈ ਜੀ।
ਹਾਂਜੀ ਹਾਂ।